गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी का एक अमोलक पत्र जो आप जी ने अमृतसर तो 5 जून 1934 लिखिया सी, आओ प्यार नाल श्रवण करिए जी। एक ओंकार श्री वाहिगुरु जी की फतेह। श्री कृपालू जीओ, आप जी का पत्र 16/5/34 का पूजा। अखनूर दी दुखदाई घटना पढ़ी सुनी है ते भाई मनोहर सिंह जी दी माता भ्राता दे दर्शन भी होए हन, जो कि बरखुरदार दे बिरहें विच जख्म खुरदा सन। ये घटना ऐसी होई है कि जिसनू सुन के सब दे हिरदे पंगरदे हन ते टुर गया लई अरदास विच ते पिछलियां लई हमदर्दी विच दिल वह टुरदे हन। परंतु कुछ संसार दी रचना ऐसी है कि दुख जगत विच बहुत है ते सारे परविरत हन, किते पुचाल, किते टाइफून, किते हड़, किते जंग, किते मरिया, किते अगां दे हादसे हुंदे ही रहिंदे हन। श्री गुरु जी ने भी जगत जलंदा वेख के दर्द फील कीता ते आखिया सी, नानक दुखिया सब संसार, ते अरदास कीती सी, जगत जलंदा रख लै अपनी कृपा तार, जित द्वारे उभरै तिते लेहो उबार। इस अरदास दे नाल मनुख नू आप कुछ हीला करन लई भी रस्ते पाया ते फुरमाया सी। मन्ने नाव सोई जिण जाए, अवरी करम ना लेखै लाए। आप नू भी जो इस वेले अखनूर दी कष्टनी झलनी पई है, उना होनिया विचों है जिस पर मनुख दी कुदरत नहीं है। ते आपने अपने दिल दा जो डोलना हाल लिखिया है, उस नाल पढ़ के दिली हमदर्दी ते दुख वंडाण दा भाव पुजदा है। पर इंसान इंसान नाल दिली भाव ही प्रगट कर सकदा है। मरम अस्थाना दी पीड़ा तां जिस तन नू वापरदी है, उसे तन नू ही झलनी पैंदी है। बच्चा दर्द नाल तड़फदा होवे तां मां कोल बैठी टकोर कर सकदी है, दवा दे सकदी है, हमदर्दी नाल रो सकदी है। पर जिस टिकाणे बच्चे नू पीड़ा है, उत्थे पहुँच के पीड़ा नू तोड़ के परे नहीं सिट सकदी। इसे तरह बहुते दुखां में तां हमदर्दी दे प्रकाश दे सिवा कोई किसे दी सहायता नहीं कर सकदा। हाँ, बाज़े दुख ऐसे हन कि जिन्हां विच कुछ अमली मदद हो सकती है, परंतु मौजूद दुख जो माता भ्राता ते आप नू बच्चे दे विछोड़े दा होया है, उसनू दारू कौन ला सकता है। ऐसे दुखां नू जगत विच वेख के, जगत पीड़ा नू वेख के द्रमण वाले ते दारू लाण वाले गुरु बाबा जी ने फरमाया सी, दुख विछोड़ा एक दुख भूख, एक दुख सकत वार जमदूत, एक दुख रोग लगे तन ताए, वैद न भोले दारू लाए। ये चार महान दुख असल दुख हैं। सो आप दे वियोग विच दिली हमदर्दी ही अर्पण है। गुरु मेहर करे ते सुख शांति बख्शे। बाकी रहे आप दे प्रश्न, इन्हां उपरले दुखां नू देख ते इसे किस्म दे प्रश्न लै के श्री बुद्ध जी राज छोड़ के संसार विच निकले सन, ते अखीर उन्होंने इंसान दे दुरुस्त तरीके नाल जीवन बसर करन दे असूलां नू लभ के दसिया सी कि इन्हां नाल वाशना जितीदी है ते वाशना दे जितन नाल जन्म मरण कटीदा ते निर्वाण दी हालत लभदी है। उन्होंने समुच्चे तौर ते सारी रिडल यानी बुझारत नू एवं हल कीता सी। इस विच जे आदर्शक जीवन बसर कीता जाए तां जीव लगभग संन्यास विच चला जांदा है। इस विच जगत दे अंतले आधार वल दृष्टि नहीं उठदी। श्री गुरु नानक देव जी ने जगत पीड़ा देखी ते संसार त्याग के उदासी लई ते 5 वेर लगभग उस वेले दे प्रसिद्ध जगत विच फिरे ते हर मत दे फकीरां नू मिले ते तीर्थां पर पुज के भले पुरखां नाल गोष्टां कीतियां। उन्होंने इसका इलाज इस गल विच दस्या कि जगत का मूल कारण एक सदा स्थिर शक्ति दे वजूद है। ਉਹ ਕਲੇਸ਼ ਕਸ਼ਟ ਦੁੱਖ ਤੋਂ ਰਹਿਤ ਹੈ। ਉਸ ਦੀ ਨਿਕਟਤਾ ਇਹਨਾਂ ਕਲੇਸ਼ਾਂ ਕਸ਼ਟਾਂ ਦੁੱਖਾਂ ਤੋਂ ਛੁਡਾਉਂਦੀ ਹੈ ਅਤੇ ਕਿਸੇ ਸੁੱਖ ਅਤੇ ਆਰਾਮ ਵਿੱਚ ਲੈ ਜਾਂਦੀ ਹੈ। ਉਸ ਤੋਂ ਦੂਰੀ ਹੋਣੀ ਦੁੱਖਾਂ ਦੀ ਦਾਤੀ ਹੈ। ਜਿਵੇਂ ਸਿਆਲੇ ਵਿੱਚ ਅੱਗ ਦੇ ਨੇੜੇ ਰਿਹਾ ਸੀਂਹ ਦਾ ਦੁੱਖ ਨਹੀਂ ਲੱਗਦਾ, ਦੂਰ ਹੋਇਆ ਸੀਂਹ ਦਾ ਦੁੱਖ ਬਾਹਲਾ ਵਾਪਰਦਾ ਹੈ। ਇਸ ਨਿਕਟਤਾ ਦੀ ਪ੍ਰਾਪਤੀ ਦਾ ਉਪਰਾਲਾ ਆਪ ਨੇ ਉਸ ਅਨੰਤ ਨਾਲ ਆਪਣੇ ਦਿਲ ਨੂੰ ਲਾਈ ਰੱਖਣਾ ਦੱਸਿਆ ਅਤੇ ਇਸ ਉਪਰਾਲੇ ਦਾ ਸਾਧਨ ਉਸਦਾ ਨਾਮ ਸਿਮਰਨ ਦੱਸਿਆ ਅਤੇ ਸਿਮਰਨ ਦੀ ਪ੍ਰਾਪਤੀ ਲਈ ਨਾਮ ਦਾ ਜਪ ਦੱਸਿਆ। ਇਸ ਸਾਧਨ ਨੂੰ ਫਲ ਲੱਗਣ ਵਾਸਤੇ ਆਪ ਨੇ ਇਸ ਦਾ ਇੱਕ ਉਦਾਲਾ ਪੁਦਾਲਾ ਦੱਸਿਆ, ਜੋ ਕਿ ਸਤਸੰਗ, ਕਿਸੇ ਭਲੇ ਨਾਮੀ ਪੁਰਖ ਦਾ ਸਤਸੰਗ, ਗੁਰਦੁਆਰੇ ਗੁਰਧਾਮਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕੀਰਤਨ, ਕਥਾ ਆਦਿ ਹੈ। ਇਸ ਰਾਹੇ ਪਿਆ ਮਨ ਉਸ ਅਨੰਤ ਵੱਲ, ਇਸ ਦਿਸ ਦੇ ਵਸਦੇ ਸੰਸਾਰ ਦੀ ਅਸਲੀਅਤ ਵੱਲ, ਇਸ ਦੀ ਅਲਟੀਮੇਟ ਰਿਐਲਿਟੀ ਵੱਲ ਰੁਖ ਕਰਦਾ ਕਰਦਾ ਇੰਨਾ ਨੇੜੇ ਹੋ ਜਾਂਦਾ ਹੈ ਕਿ ਫਿਰ ਉਸ ਦੇ ਗੁਣਾਂ ਦਾ ਸਾਂਝੀਵਾਲ ਹੋ ਕੇ ਕਿਸੇ ਉਚੇਰੇ ਹਾਲ ਵਿੱਚ ਅਪੜਦਾ ਹੈ, ਜਿੱਥੇ ਜਾ ਕੇ ਕਿਉਂ ਹੋਇਆ ਅਤੇ ਕੀਕੂ ਹੋਇਆ ਆਦਿ ਦੇ ਸਾਰੇ ਪ੍ਰਸ਼ਨ ਸ਼ਾਂਤ ਹੋ ਜਾਂਦੇ ਹਨ। ਮਨ ਦੇ ਅੰਦਰ ਇੱਕ ਆਧਾਰ ਬਚ ਜਾਂਦਾ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਅੰਦਰਲਾ ਇੱਕ ਟਿਕਾਓ ਅਤੇ ਉਚਿਆਣ 'ਤੇ ਆ ਜਾਂਦਾ ਹੈ ਅਤੇ ਜਗਤ ਵਿੱਚ ਹੋ ਰਹੇ ਹਾਲਾਤ ਅਤੇ ਵਾਪਰ ਰਹੀਆਂ ਹੋਣੀਆਂ ਵਿੱਚ ਘਬਰਾ ਕੱਢ ਜਾਂਦਾ ਹੈ ਅਤੇ ਕਈ ਵਾਰ ਹਟ ਹੀ ਜਾਂਦਾ ਹੈ ਅਤੇ ਮਨ ਦਾ ਰੁੱਖ ਕੁਛ ਇਸ ਕਿਸਮ ਦਾ ਬਣ ਜਾਂਦਾ ਹੈ। ਨਾਮੀ ਪੁਰਖ ਦੀ ਘਾਲ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤਨ ਤ੍ਰਪੀਐ। ਹੁਣ ਹਾਰਾਂ ਨਾਲ ਨਾਮੀ ਪੁਰਖ ਦਾ ਰੁੱਖ ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਇਹ ਤਾਂ ਹੈ ਅਮਲੀ ਤਰੀਕਾ ਦੁੱਖਾਂ ਤੋਂ ਛੁੱਟਣੇ ਦਾ। ਇਹ ਅਮਲ ਵਾਲੇ ਕੰਮ ਤਾਂ ਕਰਦੇ ਹਨ ਪਰ ਕਰਮਾਂ ਦੇ ਫਲ ਤੋਂ ਨਿਰਵਾਸ਼ ਰਹਿੰਦੇ ਹਨ। ਮੌਤ ਅਤੇ ਦੁੱਖ ਨੂੰ ਕੋਈ ਸ਼ੈ ਨਹੀਂ ਸਮਝਦੇ। ਮਨ ਦਾ ਦਾਇਰਾ ਅਤੇ ਹੌਸਲਾ ਉੱਚਾ ਹੋ ਜਾਂਦਾ ਹੈ। ਦੁੱਖ ਅਵਲ ਤਾਂ ਪਾਉਂਦੇ ਨਹੀਂ ਪਰ ਅਵਸਥਾ ਅਨੁਸਾਰ ਜੇ ਪਾਉਂਦੇ ਹਨ ਤਾਂ ਇੰਨਾ ਜ਼ਰੂਰ ਹੋ ਜਾਂਦਾ ਹੈ ਕਿ ਦੁੱਖ ਆਉਂਦੇ ਹਨ ਪਰ ਸੰਤਾਪ ਨਹੀਂ ਦਿੰਦੇ। ਅਥਾ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪਹਿਲੀ ਅਵਸਥਾ ਵਿੱਚ ਇਹ ਲੋਕ ਦੁੱਖਾਂ ਕਸ਼ਟਾਂ ਹੋਣੀਆਂ ਨੂੰ ਆਪਣੇ ਕਰਮਾਂ ਦਾ ਫਲ ਸਮਝਦੇ ਹਨ। ਯਥਾ ਨਾਰਾਇਣ ਨਿੰਦਸ ਕਾਏ ਦੁਕਰਿਤ ਸੁਕਰਿਤ ਥਾਰੋ ਕਰਮਰੀ। ਜਦੋਂ ਨਾਮ ਦੀ ਅਵਸਥਾ ਪਕਦੀ ਜਾਂਦੀ ਹੈ ਤਾਂ ਕੀ ਦੇਖਦੇ ਹਨ ਕਿ ਪਾਈ ਦਾ ਤਾਂ ਕਰਮਾਂ ਦਾ ਫਲ ਆਪਣਿਆਂ ਦਾ ਹੈ ਪਰ ਕਰਮਾਂ ਆਪਣਿਆਂ ਦਾ ਫਲ ਦਾਤਾ ਕਿਸੇ ਅਜਿਹੀ ਸ਼ਕਲ ਵੀ ਦਿੰਦਾ ਹੈ ਜਿਸ ਨੂੰ ਅਸੀਂ ਨਹੀਂ ਸਮਝ ਸਕਦੇ। ਉਹ ਜਗਤਾ ਧਾਰ ਹੈ, ਸਿਮਰਨ ਨਾਲ ਨਜ਼ਰ ਉਸ ਵੱਲ ਉੱਠ ਰਹੀ ਹੁੰਦੀ ਹੈ, ਨਿਕਟਤਾ ਪ੍ਰਾਪਤ ਹੋ ਰਹੀ ਹੁੰਦੀ ਹੈ, ਫਿਰ ਇਹ ਦਿਸਣ ਲੱਗ ਪੈਂਦਾ ਹੈ ਕਿ ਸਭ ਕੁਛ ਹੁਕਮ ਹੈ ਅਤੇ ਹੁਕਮ ਦੇਣ ਵਾਲਾ ਮੇਰਾ ਪ੍ਰੀਤਮ ਹੈ ਜਿਸ ਦੇ ਮੈਂ ਨੇੜੇ ਜਾ ਰਿਹਾ ਹਾਂ ਅਤੇ ਉਹ ਸੱਜਣ ਹੈ, ਮਿੱਤਰ ਹੈ। ਫਿਰ ਇਸ ਤਰ੍ਹਾਂ ਦੇ ਭਾਵ ਉੱਠਣ ਲੱਗ ਪੈਂਦੇ ਹਨ, ਜੋ ਕੁਛ ਹੋਆ ਸਭ ਕੁਛ ਤੁਝ ਤੇ, ਤੇਰੀ ਸਭ ਅਸਨਾਈ। ਜੋ ਕੁਛ ਹੁੰਦਾ ਹੈ ਉਸ ਤੋਂ ਅਤੇ ਉਹ ਜੋ ਕੁਛ ਕਰਦਾ ਹੈ ਮਿੱਤਰਤਾ ਹੈ। ਇਸ ਤਰ੍ਹਾਂ ਨਾਮ ਅਭਿਆਸ ਨਾਲ ਦ੍ਰਿਸ਼ਟੀ ਬਦਲਦੀ ਬਦਲਦੀ ਕਿਤੇ ਟਿਕਾਣੇ ਜਾ ਕੇ ਵਿਸ਼ਵਾਸ ਦੇ ਘਰ ਟਿਕ ਜਾਂਦੀ ਹੈ। ਫਿਰ ਅੱਗੇ ਸਤਿਗੁਰ ਦੱਸਦੇ ਹਨ ਕਿ ਤਤ ਗਿਆਨ ਨਾਲ ਹੀ ਮੰਜ਼ਲ ਹੈ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਕੁਛ ਤਾਂ ਸਤਿਗੁਰ ਦਾ ਮਾਰਗ ਸ੍ਰੀ ਗੁਰਬਾਣੀ ਵਿੱਚੋਂ, ਉਹਨਾਂ ਦੇ ਜੀਵਨ ਵਿੱਚੋਂ ਅਤੇ ਨਾਮੀ ਪੁਰਖਾਂ ਦੇ ਸਤਸੰਗ ਵਿੱਚੋਂ ਸਮਝੇ ਪੈਂਦਾ ਹੈ। ਜੇ ਹੁਣ ਅਸੀਂ ਪ੍ਰਸ਼ਨਾਂ ਨੂੰ ਜੋ ਜਗਤ ਵਿੱਚ ਬਦੀ ਵੇਖ ਕੇ ਅਤੇ ਜਗਤ ਵਿੱਚ ਪੀੜਾ ਵੇਖ ਕੇ ਉਪਜਦੇ ਹਨ, ਦਿਮਾਗੀ ਤਾਕਤ ਨਾਲ ਹੱਲ ਕਰਨਾ ਚਾਹੀਏ ਤਾਂ ਉਹ ਹੱਲ ਘੱਟ ਆਉਂਦੇ ਹਨ ਕਿਉਂਕਿ ਸਾਡਾ ਮਨ ਸਾਕਤ ਅਵਸਥਾ ਵਿੱਚ ਹੈ। ਜਿਵੇਂ ਕਿਸੇ ਦੇ ਘਰ ਬਿਜਲੀ ਦਾ ਲੈਂਪ ਹੋਵੇ ਅਤੇ ਬਿਜਲੀ ਘਰ ਨਾਲ ਉਸਦਾ ਸੰਬੰਧ ਸਾਕਤ ਹੋਇਆ ਹੋਵੇ, ਭਾਵ ਟੁੱਟਾ ਹੋਇਆ ਹੋਵੇ, ਤਾਂ ਉਸ ਵਿੱਚ ਬਿਜਲੀ ਦੀ ਰੌਂ ਨਹੀਂ ਆਉਂਦੀ। ਇਸੇ ਤਰ੍ਹਾਂ ਜੋ ਮਨ ਆਪਣੇ ਅੰਤਮ ਆਧਾਰ ਅਨੰਤ ਨਾਲ ਨਹੀਂ ਲੱਗ ਰਿਹਾ, ਉਹ ਅੰਤ ਵਿੱਚ ਹੈ, ਉਸਦੀ ਦ੍ਰਿਸ਼ਟੀ ਅੰਤ ਵਾਲੀ ਹੈ, ਉਹ ਮੋਹ ਮਾਇਆ ਵਿੱਚ ਵੇੜਿਆ ਹੋਇਆ ਹੈ, ਉਸ ਦੀ ਨਜ਼ਰ ਥੋੜ੍ਹੀ ਦੂਰ ਤੱਕ ਜਾਂਦੀ ਅਤੇ ਛੋਟੇ ਦਾਇਰੇ ਦੇ ਦੁੱਖਾਂ ਸੁੱਖਾਂ ਵਿੱਚ ਘਾਬਰਦੀ ਹੈ ਜਾਂ ਵਫਾਉਂਦੀ ਹੈ। ਜਿਸ ਤਰ੍ਹਾਂ ਇੱਕ ਬੱਚੇ ਦਾ ਖਿਡੌਣਾ ਟੁੱਟ ਜਾਣ ਨਾਲ ਡਾਢੀ ਬੁਰੀ ਹਾਲਤ ਆਉਂਦੀ ਹੈ ਅਤੇ ਰੋਣ ਦਾ ਹੱਥ ਨਹੀਂ ਆਉਂਦਾ, ਪਰ ਉਹ ਬੱਚਾ ਵੱਡਾ ਹੋ ਕੇ ਜਦੋਂ ਉਸਦੀ ਦ੍ਰਿਸ਼ਟੀ ਜ਼ਰਾ ਕੋ ਵਿਸ਼ਾਲ ਆਉਂਦੀ ਹੈ ਤਾਂ ਖਿਡੌਣੇ ਟੁੱਟਣ ਨਾਲ ਦੁਖੀ ਨਹੀਂ ਹੁੰਦਾ। ਇਸੀ ਤਰ੍ਹਾਂ ਦੀ ਕੁਛ ਇੱਧਰ ਹਾਲਤ ਹੈ। ਜਦੋਂ ਨਾਮ ਜਪਦਾ ਹੈ ਤਾਂ ਰੁੱਖ ਅੰਤਰਮੁਖ ਹੋਣਾ ਸ਼ੁਰੂ ਹੁੰਦਾ ਹੈ, ਜਿੱਥੇ ਜਾ ਕੇ ਆਊਟਲੁੱਕ ਯਾਨੀ ਦ੍ਰਿਸ਼ਟੀ ਨੇ ਬਦਲਣਾ ਹੈ। ਨਾਮ ਜਦ ਅੱਠ ਪੈਰਾ ਹੋ ਜਾਂਦਾ ਹੈ ਤਾਂ ਨਾਮੀ ਮਨ ਸਾਕਤ ਅਵਸਥਾ ਵਿੱਚੋਂ ਨਿਕਲ ਜਾਂਦਾ ਹੈ, ਫਿਰ ਉਹ ਜਨ ਹੋ ਜਾਂਦਾ ਹੈ। ਉਸ ਦੀ ਦ੍ਰਿਸ਼ਟੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਸੰਤਾਪ ਘਟ ਜਾਂਦੇ ਹਨ, ਹਰਖ ਸ਼ੋਕ ਨੀਵੇਂ ਪੈ ਜਾਂਦੇ ਹਨ, ਪੰਜਾਂ ਮਹਾਂਬਲੀਆਂ ਉੱਤੇ ਵਸੀਕਾਰ ਹੋਣ ਲੱਗ ਜਾਂਦਾ ਹੈ, ਪੰਜਾਂ ਇੰਦਰੀਆਂ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਵੱਲ ਰੁਚੀ ਢਿੱਲੀ ਪੈ ਜਾਂਦੀ ਹੈ। ਇਸ ਤੋਂ ਅੱਗੇ ਫਿਰ ਨਾਮ ਪ੍ਰਾਣਾਂ ਵਿੱਚ ਵਸ ਜਾਂਦਾ ਹੈ, ਯਥਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਫਿਰ ਰਜ਼ਾ ਦੀ ਸੋਝੀ ਪੈਣ ਲੱਗ ਜਾਂਦੀ ਹੈ, ਇਸ ਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਮੈਂ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਮੇਲਣੀ ਹੈ, ਮੈਂ ਆਪਣੀ ਨਿੱਕੀ ਜਿਹੀ ਅੰਤ ਵਾਲੀ ਮਰਜ਼ੀ ਵਿੱਚ ਅਨੰਤ ਰਜ਼ਾ ਨੂੰ ਮੇਲਣਾ। ਜਿਵੇਂ ਸਤਾਰ ਸੁਰ ਕਰਨ ਵਾਲਿਆਂ ਸਾਰੀਆਂ ਤਰਬਾਂ ਨੂੰ ਬਾਜ਼ ਦੀ ਸੁਰ ਨਾਲ ਇੱਕ ਸਵਰ ਕਰਦਾ ਹੈ, ਬਾਜ਼ ਦੀ ਸੁਰ ਨੂੰ ਤਰਬਾਂ ਨਾਲ ਸੁਰ ਨਹੀਂ ਕਰਦਾ। ਜਦੋਂ ਇਹ ਸੋਝੀ ਪੈਂਦੀ ਹੈ ਤਾਂ ਉਸ ਜਨ ਨੂੰ ਗੁਰਸਿੱਖ ਨੂੰ ਗੁਰਮੁਖ ਆਖੀਦਾ ਹੈ। ਗੁਰਮੁਖ ਦਾ ਨਾਮ ਇਸ ਅਵਸਥਾ ਦਾ ਹੁੰਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੇ। ਬਸ ਜਦ ਗੁਰਮੁਖ ਸਾਈਂ ਸੁਰ ਨਾਲ ਇੱਕ ਸਵਰ ਹੋ ਗਿਆ, ਉਸਨੂੰ ਫਿਰ ਪਿਆਰ ਦਾ ਸਾਰਾ ਖੇਲ ਦਿਸਦਾ ਹੈ। ਉਸਦੀ ਉੱਚੀ ਹੋ ਗਈ ਦ੍ਰਿਸ਼ਟੀ ਫਿਰ ਜਵਾਨ ਆਦਮੀ ਦੀ ਉੱਚੀ ਦ੍ਰਿਸ਼ਟੀ ਵਾਂਗੂ ਖਿਡੌਣਿਆਂ ਵਾਲੇ ਹਰਖ ਸ਼ੋਕ ਤੋਂ ਉੱਚੀ ਹੋ ਜਾਂਦੀ ਹੈ। ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਦੱਸ ਰਿਹਾ ਹਾਂ ਕਿ ਨਹੀਂ, ਪਰ ਮੇਰਾ ਯਤਨ ਇਸ ਖੱਤ ਦਾ ਇਹੋ ਹੈ, ਜੇ ਇਸ ਤੋਂ ਆਪ ਦੇ ਦੁੱਖ ਚਿੱਤ ਨੂੰ ਕੁਝ ਸੁੱਖ ਮਿਲੇ ਤਾਂ ਅਨੰਤ ਦਾਤਾ ਦਾ ਸ਼ੁਕਰ ਹੈ, ਜੇ ਨਾ ਕੋਈ ਰਹਿਨੁਮਾਈ ਮਿਲੇ ਤਾਂ ਇਨਸਾਨੀ ਅਕਲ ਕਾਸਰ ਹੈ ਕਿ ਆਪਣੇ ਚਮਤਕਾਰ ਮਾਤਰ ਨਾਲ ਜਗਤ ਬੁਝਾਰਤ ਨੂੰ ਬੱਧੀ ਅਤੇ ਪੀੜਾ ਦੀ ਮੁੰਧਾਵਣੀ ਨੂੰ ਖੋਲ੍ਹ ਸਕੇ। ਕਿਸੇ ਦਾਨੇ ਨੇ ਕਿਹਾ ਹੈ, ਕਸ ਨਾ ਕਸ਼ੂ ਦੋ ਕੁਸ਼ਾਇਤ ਬਾ ਹਿਕਮਤੀ ਮੁਆਮਰਾ। ਇਸ ਬੁਝਾਰਤ ਨੂੰ ਅਕਲ ਮਾਤਰ ਨਾਲ ਨਾ ਕਿਸੇ ਖੋਲ੍ਹਿਆ ਹੈ ਅਤੇ ਨਾ ਕੋਈ ਖੋਲ੍ਹ ਸਕਦਾ ਹੈ, ਕਿਉਂਕਿ ਸਾਡੀ ਜੋ ਅਕਲ ਹੈ, ਬੁੱਧੀ ਹੈ ਜਾਂ ਜਿਸ ਨੂੰ ਇੰਟਲੈਕਟ ਆਖਦੇ ਹਨ, ਇਹ ਤਾਂ ਸਰੀਰ ਨੂੰ ਜਗਤ ਵਿੱਚ ਸੁਖੀ ਰੱਖਣ ਵਾਸਤੇ ਬਾਰਮੁਖੀ ਸੰਦ ਹੈ। ਇਹ ਸਾਨੂੰ ਬਾਹਰਲੇ ਪਸਾਰੇ ਵਿੱਚ ਲੈ ਜਾਂਦੀ ਹੈ ਅਤੇ ਪੰਜਾਂ ਇੰਦਰੀਆਂ ਦੀ ਤਾਕਤ ਦੇ ਹੱਦ ਬੰਨੇ ਵਿੱਚ ਰੱਖਦੀ ਹੈ। ਅਨੁਮਾਨ ਅਤੇ ਤਜੁਰਬੇ ਆਤਕਾਂ ਨਾਲ ਪਸਾਰੇ ਵਿੱਚ ਸਲਾਮਤੀ ਦੇ ਰਾਹ ਸਿਖਾਲਦੀ ਹੈ। ਅਨੰਤ ਅਸਲੀਅਤ ਜੋ ਹੈ ਸੋ ਦ੍ਰਿਸ਼ਟਮਾਨ ਨਹੀਂ, ਉਹ ਦ੍ਰਿਸ਼ਟਾ ਹੈ। ਜਦੋਂ ਕਿਸੇ ਤਰੀਕੇ ਨਾਲ ਸਾਡੀ ਬੁੱਧੀ ਅੰਦਰੋਂ ਉਲਟੇ ਅਤੇ ਅੰਤਰਮੁਖ ਹੋਵੇ ਤਾਂ ਜੈਸਾ ਕਿ ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਸੀ, ਇਹ ਬੁੱਧ ਇੱਕ ਤਰ੍ਹਾਂ ਨਾਲ ਮਰਦੀ ਹੈ ਅਤੇ ਇੱਕ ਹੋਰ ਬੁੱਧ ਉਪਜਦੀ ਹੈ, ਉਹ ਬੁੱਧ ਦ੍ਰਿਸ਼ਟਾ ਦੇ ਕਾਰਖਾਨੇ ਨੂੰ ਵੇਖਦੀ ਹੈ ਅਤੇ ਜੇ ਕਿਸੇ ਨੇ ਸਮਝਣਾ ਹੈ ਕਿ ਕਿਉਂ ਹੈ ਅਤੇ ਕੀ ਕਿਉਂ ਹੈ ਤਾਂ ਉਸਦਾ ਸਾਮਾਨ ਦ੍ਰਿਸ਼ਟਾ ਪਦ ਵਿੱਚ ਹੈ, ਦ੍ਰਿਸ਼ਟਮਾਨ ਵਿੱਚ ਨਹੀਂ। ਇਸ ਲਈ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਵਾਲੇ ਪਾਸੇ ਰੁੱਖ ਬਣੀਦਾ ਹੈ। ਬੰਦੇ ਬੰਦੇ ਜਾਂ ਦ੍ਰਿਸ਼ਟਾ ਪਦ ਵਿੱਚ ਜਾ ਟਿਕੀਦਾ ਹੈ ਤਾਂ ਦ੍ਰਿਸ਼ਟੀ ਬਦਲਦੀ ਹੈ ਜੋ ਅਸਲੀਅਤ ਨੂੰ ਅਨੁਭਵ ਕਰਦੀ ਹੈ। ਜਾਣਨ ਦੀ ਹਾਲਤ ਹੱਦ ਬੰਨੇ ਵਾਲੀ ਹੈ ਅਤੇ ਅਨੁਭਵ ਦੀ ਹੱਦ ਬੇਹੱਦ ਹੈ। ਇਹ ਗੱਲਾਂ ਮਾਤਰ ਨਹੀਂ, ਹਰਨਾਮ ਸਿਮਰਨ ਨਾਲ ਇਸ ਦੀ ਪ੍ਰਾਪਤੀ ਦਾ ਅਸਲੀ ਰਾਹ ਸਤਿਗੁਰ ਨੇ ਦੱਸ ਦਿੱਤਾ ਹੈ, ਜੋ ਸੰਖੇਪ ਮਾਤਰ ਉੱਪਰ ਕਥਿਆ ਹੈ। ਜਿਸ ਹਾਲਤ ਵਿੱਚ ਅਸੀਂ ਹਾਂ, ਸਾਨੂੰ ਸਮਝਣਾ ਚਾਹੀਏ ਕਿ ਅਸੀਂ ਮਨ ਬੁੱਧੀ ਕਰਕੇ ਐਸੇ ਟਿਕਾਣੇ ਨਹੀਂ ਹਾਂ ਕਿ ਕੁੱਲ ਨੂੰ ਸਮਝ ਸਕੀਏ। ਜੋ ਹੋ ਰਿਹਾ ਹੈ ਸੋ ਹੁਕਮ ਹੈ, ਅਸੀਂ ਮਾਰਗ 'ਤੇ ਪੈ ਜਾਈਏ, ਸਮਾਂ ਆਵੇਗਾ ਕਿ ਅਸੀਂ ਅਸਲੀਅਤ ਨੂੰ ਅਨੁਭਵ ਕਰਾਂਗੇ। ਇਸ ਵੇਲੇ ਭਰੋਸਾ ਲੋੜੀਏ ਕਿ ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਤੁਸੀਂ ਲਿਖਦੇ ਹੋ ਕਿ ਤੁਸਾਂ ਸਤਸੰਗ ਕੀਤਾ ਹੈ ਤੇ ਕਿਸੇ ਮਹਾਂਪੁਰਖ ਨੇ ਤੁਸਾਂ ਨੂੰ ਆਖਿਆ ਹੈ ਕਿ ਚਪੇੜ ਪਿਤਾ ਪੁੱਤਰ ਨੂੰ ਮਾਰਦਾ ਹੈ, ਯਤੀਮ ਨੂੰ ਪਿਤਰੀ ਚਪੇੜ ਪ੍ਰਾਪਤ ਨਹੀਂ ਹੁੰਦੀ। ਜਦ ਐਸੇ ਦਿਲਾਸਾ ਦੇਣ ਵਾਲੇ ਤੇ ਇੱਕ ਫਿਕਰੇ ਵਿੱਚ ਸੁਮਤ ਦੇਣ ਵਾਲੇ ਮਹਾਂਪੁਰਖ ਦਾ ਸੰਗ ਤੁਸਾਂ ਨੂੰ ਪ੍ਰਾਪਤ ਹੈ ਤਾਂ ਡੋਲਣਾ ਕੁਛ ਨਹੀਂ ਸਵਾਰ ਸਕਦਾ। ਸ਼ੁਕਰ ਕਰਨਾ ਤੇ ਨਾਮ ਵਿੱਚ ਉੱਠਣਾ ਤੇ ਅੰਤਰਮੁਖ ਜੀਵਨ ਦਾ ਯਤਨ ਕਰਨਾ ਲਾਭਕਾਰੀ ਹੋ ਸਕਦਾ ਹੈ। ਵਾਹਿਗੁਰੂ ਰਹਿਮਤ ਕਰੇ ਤੇ ਇਸ ਖੇਦ ਵਿੱਚ ਆਪ ਨੂੰ ਠੰਡ, ਸ਼ਾਂਤੀ ਤੇ ਸੁਖ ਦੇਵੇ ਤੇ ਆਪਣੇ ਨੇੜੇ ਕਰੇ। ਆਪ ਦਾ ਹਿਤਕਾਰੀ ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।